ਤੁਸੀਂ ਹੋ SBS ਪੰਜਾਬੀ ਦੇ ਨਾਲ। ਦੋ ਅਗਸਤ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਚੌਥੀ ਵਾਰ ਵਾਧਾ। ਇੱਕ ਵੱਡੇ ਫਿਊਨਰਲ ਇੰਸ਼ੋਰੈਂਸ ਗਰੁੱਪ ਦੇ ਦੀਵਾਲੀਆ ਹੋਣ ਤੇ ਮੂਲ ਨਿਵਾਸੀ ਬਜ਼ੁਰਗਾਂ ਦੇ ਸਮੂਹ ਵੱਲੋਂ ਸਰਕਾਰੀ ਸਹਾਇਤਾ ਲਈ ਜ਼ੋਰ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਆਸਟ੍ਰੇਲੀਆ ਦੀ ਨੈੱਟਬਾਲ ਵਿੱਚ ਮਜ਼ਬੂਤ ਸਥਿਤੀ ਕਾਇਮ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਲਗਾਤਾਰ ਚੌਥੀ ਵਾਰ ਵਿਆਜ ਦਰਾਂ ਚ ਵਾਧਾ ਕਰਦੇ ਹੋਏ ਰਿਜ਼ਰਵ ਬੈਂਕ ਨੇ ਅੱਜ ਨਕਦੀ ਦਰ ਨੂੰ ਵਧਾ ਕੇ 1.85% ਕਰ ਦਿੱਤਾ ਹੈ। 6 ਸਾਲਾਂ ਵਿਚ ਇਹ ਦਰਾਂ ਦੇ ਵਾਧੇ ਦਾ ਸਭ ਤੋਂ ਉੱਚਾ ਪੱਧਰ ਹੈ ਅਤੇ RBA ਦੇ ਗਵਰਨਰ ਫਿਲਿਪ ਲੋਵੇ ਦਾ ਕਹਿਣਾ ਹੈ ਕਿ ਇਹ ਆਸਟ੍ਰੇਲੀਆ ਲਈ ਮੁਦਰਾ ਸਥਿਤੀਆਂ ਨੂੰ ਸੰਤੁਲਿਤ ਬਣਾਉਣ ਲਈ ਲਿਆ ਗਿਆ ਕਦਮ ਹੈ। ਮਈ ਤੋਂ ਬਾਅਦ ਇਹ ਨਕਦ ਦਰ ਦੇ ਟੀਚੇ ਨੂੰ 175 ਬੇਸਿਸ ਪੁਆਇੰਟ ਤੱਕ ਲਿਆਉਂਦਾ ਹੈ, ਜੋ ਕਿ 1994 ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਕੀਤਾ ਗਿਆ ਵਾਧਾ ਹੈ। ਫੈਡਰਲ ਖਜ਼ਾਨਚੀ ਜਿਮ ਚੈਲਮਰਸ ਨੇ ਕਿਹਾ ਕਿ ਆਪਣੇ ਘਰੇਲੂ ਕਰਜ਼ਿਆਂ ਦਾ ਭੁਗਤਾਨ ਕਰਨ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਲੋਕਾਂ ਲਈ ਇਹ ਇੱਕ ਮੁਸ਼ਕਿਲ ਘੜੀ ਹੈ।
Now, as I said, Mr. Speaker, this decision doesn't come as a surprise. It's not a shock to anybody, but it will still sting. Families will now have to make more hard decisions about how to balance the household budget in the face of other pressures like higher grocery prices and higher power prices and the costs of other essentials.
ਫੈਡਰਲ ਵਿਰੋਧੀ ਧਿਰ ਰਿਜ਼ਰਵ ਬੈਂਕ ਦੇ ਇਸ ਫੈਸਲੇ ਦੇ ਮੱਦੇਨਜ਼ਰ ਆਸਟ੍ਰੇਲੀਆ ਲਈ ਰਹਿਣ ਸਹਿਣ ਦੇ ਦਬਾਅ ਦੀ ਲਾਗਤ ਨੂੰ ਬਿਹਤਰ ਢੰਗ ਨਾਲ ਹੱਲ ਕਰਨ ਲਈ ਸਰਕਾਰ ਤੇ ਜ਼ੋਰ ਦੇ ਰਹੀ ਹੈ। ਮਹਿੰਗਾਈ ਦਰ ਨੂੰ ਘਟਾਉਣ ਦੀ ਕੋਸ਼ਿਸ਼ ਵਿਚ RBA ਨੇ ਅਧਿਕਾਰਤ ਨਕਦ ਦਰ ਨੂੰ 50 ਆਧਾਰ ਅੰਕ ਤੋਂ ਵਧਾ ਕੇ 1.85% ਕਰ ਦਿੱਤਾ ਹੈ। ਖਜ਼ਾਨਾ ਬੁਲਾਰੇ ਐਂਗਸ ਟੇਲਰ ਦਾ ਕਹਿਣਾ ਹੈ ਕਿ ਆਰਥਿਕ ਪ੍ਰਸਤਾਵ ਲਈ ਬਜਟ ਆਉਣ ਤੱਕ ਦਾ ਇੰਤਜ਼ਾਰ ਕਰਨ ਨਾਲ ਬਹੁਤ ਦੇਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ
The Treasury Secretary, the Governor of the Reserve Bank have both said that if fiscal policy doesn't work alongside monetary policy, then the Reserve Bank has to do more heavy lifting. That's how it works. It's pretty straightforward economics.
ਸੰਯੁਕਤ ਰਾਜ ਅਮਰੀਕਾ ਸੰਕੇਤ ਦੇ ਰਿਹਾ ਹੈ ਕਿ ਉਹ ਰੂਸ ਦੇ ਨਾਲ ਇੱਕ ਨਵੇਂ ਪ੍ਰਮਾਣੂ ਹਥਿਆਰ ਸੌਦੇ ਨੂੰ ਅੱਗੇ ਵਧਾਉਣ ਲਈ ਤਿਆਰ ਹੈ ਅਤੇ ਡਿਪਲੋਮੈਟ ਪ੍ਰਮਾਣੂ ਹਥਿਆਰਾਂ ਤੇ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਲਈ ਮਿਲ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿਚ ਯੂਕਰੇਨ ਤੇ ਹਮਲੇ ਤੋਂ ਬਾਅਦ ਰੂਸ ਦੇ ਨੇਤਾ ਵਲਾਦੀਮਿਰ ਪੁਤਿਨ ਨੇ ਦੇਸ਼ ਦੇ ਬਚਾਅ ਬਲਾਂ ਨੂੰ ਹਾਈ ਅਲਰਟ ਤੇ ਰੱਖਿਆ, ਜਿਸ ਵਿਚ ਪ੍ਰਮਾਣੂ ਹਥਿਆਰ ਵੀ ਸ਼ਾਮਲ ਸਨ। ਤੇ ਹੁਣ ਪੁਤਿਨ ਨੇ ਸੁਝਾਅ ਦਿੱਤਾ ਹੈ ਕਿ ਪ੍ਰਮਾਣੂ ਯੁੱਧ ਵਿਚ ਕੋਈ ਵੀ ਜੇਤੂ ਨਹੀਂ ਹੋ ਸਕਦਾ। ਉਧਰ USA ਦੇ ਰਾਸ਼ਟਰਪਤੀ ਜੋ ਬਿਡੇਨ ਮਾਸਕੋ ਨੂੰ ਇੱਕ ਨੇਕ ਵਿਸ਼ਵਾਸ ਨਾਲ ਕੰਮ ਕਰਨ ਲਈ ਕਹਿ ਰਹੇ ਹਨ। ਸੋਮਵਾਰ ਨੂੰ ਯੂਕਰੇਨ ਨੇ ਸੰਯੁਕਤ ਰਾਸ਼ਟਰ ਵਿਚ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਮਾਈਕੋਲਾ ਤੁਜਿਤਸਕੀ ਦੇ ਨਾਲ ਇੱਕ ਨਵਾਂ ਪ੍ਰਮਾਣੂ ਹਥਿਆਰ ਮੁਕਤ ਜ਼ੋਨ ਵਿਕਸਿਤ ਕਰਨ ਲਈ ਵਿਸ਼ਵ ਨੇਤਾਵਾਂ ਨੂੰ ਕਿਹਾ ਹੈ।
ਰਸ਼ੀਅਨ ਮਿਲਟਰੀ ਅਗਰੈਸ਼ਨ ਅਗੇਂਸਟ ਯੂਕਰੇਨ ਪ੍ਰੋਵੋਕਸ ਡੇਂਜਰਸ ਮਿਸਬੈਲੈਂਸ ਇਨ ਦ ਐਗਜ਼ਿਸਟਿੰਗ ਇੰਟਰਨੈਸ਼ਨਲ ਸਿਕਿਉਰਿਟੀ ਸਿਸਟਮ। Moscow has already shelled the missiles capable to deliver nuclear warheads over the Ukrainian cities from the territory of Belarus.
ਖੇਤਰੀ ਆਸਟ੍ਰੇਲੀਆ ਤੋਂ ਕੈਨਬਰਾ ਤੱਕ ਯਾਤਰਾ ਕਰਕੇ ਆਏ ਫਸਟ ਨੇਸ਼ਨਜ਼ ਬਜ਼ੁਰਗਾਂ ਦਾ ਇੱਕ ਸਮੂਹ ਸਰਕਾਰ ਨੂੰ ਉਨ੍ਹਾਂ ਆਦਿਵਾਸੀ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਕਹਿ ਰਿਹਾ ਹੈ ਜਿਨ੍ਹਾਂ ਨੇ ਯੂਪਲਾ ਬੀਮਾ ਨਾਮਕ ਸਮੂਹ ਤੋਂ ਫਿਊਨਰਲ ਇੰਸ਼ੋਰੈਂਸ ਲਈ ਹੈ। ਸਰਕਾਰ ਨੇ ਉਨ੍ਹਾਂ ਪਰਿਵਾਰਾਂ ਨੂੰ ਭੁਗਤਾਨ ਕਰਨ ਲਈ $4 million ਦੇਣ ਦਾ ਵਾਅਦਾ ਕੀਤਾ ਹੈ ਜਿਨ੍ਹਾਂ ਕੋਲ ਇਸ ਗਰੁੱਪ ਤੋਂ ਮੁਹੱਈਆ ਹੋਇਆ ਬੀਮਾ ਸੀ ਅਤੇ ਜਿਨ੍ਹਾਂ ਨੇ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਦੁੱਖ ਝੱਲਿਆ ਸੀ ਪਰ ਉਹ ਬੀਮੇ ਦੇ ਪੈਸੇ ਤੱਕ ਪਹੁੰਚ ਨਹੀਂ ਸਨ ਕਰ ਪਾਏ। ਆਰਮੀਡੇਲ ਤੋਂ ਜਿਲ ਅਹੋਏ ਸਮੇਤ ਹੋਰ ਬਜ਼ੁਰਗਾਂ ਦਾ ਕਹਿਣਾ ਹੈ ਕਿ ਸਰਕਾਰ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਦੇਖਭਾਲ ਕਰ ਰਹੀ ਹੈ ਪਰ ਉਨ੍ਹਾਂ ਲੋਕਾਂ ਲਈ ਕੋਈ ਪੱਕਾ ਯਕੀਨ ਨਹੀਂ ਹੈ ਜਿਨ੍ਹਾਂ ਕੋਲ ਹੁਣੇ ਬੀਮਾ ਸੁਰੱਖਿਆ ਨਹੀਂ ਹੈ। ਸਹਾਇਕ ਖਜ਼ਾਨਚੀ ਸਟੀਫਨ ਜੋਨਸ ਦਾ ਕਹਿਣਾ ਹੈ ਕਿ ਸਰਕਾਰੀ ਸਹਾਇਤਾ ਲਗਭਗ 500 ਫਸਟ ਨੇਸ਼ਨ ਪਰਿਵਾਰਾਂ ਦੀ ਮਦਦ ਕਰੇਗੀ। ਉਹਨਾਂ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਜੇਕਰ ਇਨ੍ਹਾਂ ਲੋਕਾਂ ਦੀ ਸੰਸਦ ਵਿੱਚ ਆਵਾਜ਼ ਹੁੰਦੀ ਤਾਂ ਸ਼ਾਇਦ ਅਜਿਹਾ ਨੁਕਸਾਨ ਨਾ ਹੁੰਦਾ।
Our immediate priority is to ensure that bodies which are today sitting in morgues, because families cannot afford to bury them and conduct the important cultural business of sorry business, is allowed to go ahead.
ਆਸਟ੍ਰੇਲੀਅਨ ਸਿਕਿਉਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦਾ ਕਹਿਣਾ ਹੈ ਕਿ ਯੂਪਲਾ ਗਰੁੱਪ ਦੇ ਪਿਛਲੇ ਸਾਰੇ ਫਿਊਨਰਲ ਫੰਡ ਵੀ ਹੁਣ ਦੀਵਾਲੀਆ ਹੋਣ ਕਰਕੇ ਲਿਕੁਇਡੇਸ਼ਨ ਵਿੱਚ ਹਨ। ਉਧਰ ਦੱਖਣੀ ਆਸਟ੍ਰੇਲੀਆ ਦੇ ਇੱਕ ਸਾਬਕਾ ਪ੍ਰੀਮੀਅਰ ਨੇ ਕੈਨਬਰਾ ਵਿੱਚ ਆਗਾਮੀ ਨੌਕਰੀਆਂ ਦੇ ਸੰਮੇਲਨ ਵਿੱਚ ਸ਼ੁਰੂਆਤੀ ਸਿੱਖਿਆ ਯਾਨੀ ਅਰਲੀ ਚਾਈਲਡਹੁੱਡ ਵਿੱਚ ਵੱਧ ਵਿਕਲਪਾਂ ਦੀ ਮੰਗ ਕੀਤੀ ਹੈ। ਇਸ ਨੌਕਰੀਆਂ ਦੀ ਕਾਨਫਰੰਸ ਦੇ ਮੁੱਖ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਅਤੇ ਹੁਨਰ ਦੀ ਕਮੀ ਨੂੰ ਹੱਲ ਕਰਨ ਤੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਜੈ ਵੇਦਰਿਲ, ਜੋ ਅਰਲੀ ਚਾਈਲਡਹੁੱਡ ਤੇ ਕੇਂਦਰਿਤ ਮਾਈਂਡ ਰੂ ਫਾਊਂਡੇਸ਼ਨ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਅਰਲੀ ਚਾਈਲਡਹੁੱਡ ਸੈਂਟਰ ਕਰਮਚਾਰੀਆਂ ਦੀ ਘਾਟ ਅਤੇ ਉੱਚ ਮੰਗ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਉਦਯੋਗ ਵਿੱਚ ਸੁਧਾਰ ਕਰਨਾ ਮਹੱਤਵਪੂਰਨ ਹੈ ਕਿਉਂਕਿ ਇਹ ਜੀਵਨ ਦੇ ਹੋਰ ਪਹਿਲੂਆਂ ਲਈ ਇੱਕ ਜ਼ਰੂਰੀ ਖੇਤਰ ਹੈ।
Because without them, we don't have the capacity to actually allow all those other people to participate in work and community life in the way in which we hope. So the precondition for success at the Job and Skills Summit is to first get early educators right.
ਕਈ ਅਮਰੀਕੀ ਰਾਜ ਮੌਂਕੀਪੌਕਸ ਵਾਇਰਸ ਦੇ ਪ੍ਰਕੋਪ ਦੇ ਜਵਾਬ ਵਿੱਚ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕਰ ਰਹੇ ਹਨ। ਇਹ ਬਿਮਾਰੀ 47 ਰਾਜਾਂ ਵਿੱਚ ਫੈਲ ਗਈ ਹੈ। ਵਾਸ਼ਿੰਗਟਨ DC, ਇਲੀਨੋਇਸ, ਨਿਊਯਾਰਕ ਅਤੇ ਕੈਲੀਫੋਰਨੀਆ ਸਮੇਤ ਕਈ ਰਾਜ ਸੋਮਵਾਰ ਨੂੰ ਐਮਰਜੈਂਸੀ ਘੋਸ਼ਿਤ ਕਰਨ ਵਿੱਚ ਸ਼ਾਮਲ ਹੋ ਗਏ ਹਨ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੂੰ ਉਮੀਦ ਹੈ ਕਿ ਐਮਰਜੈਂਸੀ ਘੋਸ਼ਣਾ ਇਸ ਬਿਮਾਰੀ ਦੇ ਸੰਚਾਰ ਨੂੰ ਰੋਕਣ ਵਿੱਚ ਸਹਾਈ ਹੋਵੇਗੀ ਅਤੇ ਟੀਕਾਕਰਨ ਦੇ ਯਤਨਾਂ ਨੂੰ ਵਧਾਏਗੀ। ਸੈਨ ਫਰਾਂਸਿਸਕੋ ਨਿਵਾਸੀ ਪੀਟਰ ਟਰਾਨ ਦਾ ਕਹਿਣਾ ਹੈ ਕਿ ਉਹ ਆਪਣੇ ਸਰੀਰ ਤੇ ਕਿਸੇ ਵੀ ਜ਼ਖਮ ਦੇ ਵਿਕਾਸ ਤੋਂ ਬਚਣ ਲਈ ਵੈਕਸੀਨ ਸੁਰੱਖਿਆ ਚਾਹੁੰਦਾ ਹੈ।
It's horrible. Like, this is like a vaccine that's been out for such a long time, and like, it's not even a deadly disease. It's harder to be transmitted than COVID, but the rollout of the vaccines throughout this nation is absolutely horrible.
ਅਮਰੀਕਾ ਹੁਣ ਤੱਕ 5200 ਕੇਸਾਂ ਦੀ ਰਿਪੋਰਟ ਕਰ ਚੁੱਕਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਜੇਕਰ ਦੇਸ਼ ਇਸ ਜੋਖਮ ਨੂੰ ਗੰਭੀਰਤਾ ਨਾਲ ਲੈਂਦਾ ਹੈ ਤਾਂ ਸਿਹਤ ਸੰਕਟ ਨੂੰ ਰੋਕਿਆ ਜਾ ਸਕਦਾ ਹੈ। ਤੇ ਹੁਣ ਸਮਾਂ ਹੋ ਗਿਆ ਹੈ ਬਰਮਿੰਗਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਯਾਨੀ ਕਾਮਨਵੈਲਥ ਗੇਮਸ ਦੀ ਖੇਡ ਖਬਰ ਦਾ। ਨੈੱਟਬਾਲ ਮੁਕਾਬਲਿਆਂ 'ਚ ਆਸਟ੍ਰੇਲੀਅਨ ਡਾਇਮੰਡਸ ਆਪਣੇ ਪੂਲ ਮੈਚਾਂ ਵਿੱਚ ਅਜੇਤੂ ਰਹੇ ਅਤੇ ਹੁਣ ਉਹ ਮੁਕਾਬਲੇ ਦੇ ਚੌਥੇ ਦੌਰ ਵਿੱਚ ਅੱਗੇ ਵੱਧ ਗਏ ਹਨ। ਡਾਇਮੰਡਸ ਨੇ ਆਪਣੇ ਤਾਜ਼ਾ ਮੈਚ ਵਿੱਚ ਦੱਖਣੀ ਅਫਰੀਕਾ ਨੂੰ 74-49 ਨਾਲ ਹਰਾਇਆ। ਆਸਟ੍ਰੇਲੀਆ ਹੁਣ ਵੇਲਸ ਨਾਲ ਖੇਡੇਗਾ। ਜੇ ਜਿੱਤ ਗਿਆ ਤਾਂ ਇਸ ਤੋਂ ਬਾਅਦ ਸ਼ਾਇਦ ਆਸਟ੍ਰੇਲੀਆ ਸ਼ਕਤੀਸ਼ਾਲੀ ਟੀਮ ਜਮਾਇਕਾ, ਜੋ 2018 ਦੇ ਕਾਂਸੀ ਤਗਮਾ ਜੇਤੂ ਸਨ, ਦਾ ਸਾਹਮਣਾ ਕਰੇਗੀ। ਤੇ ਉਧਰ ਭਾਰਤ ਦੇ ਮੈਡਲਾਂ ਦੀ ਗਿਣਤੀ 9 ਹੋ ਗਈ ਹੈ। ਸੁਸ਼ੀਲਾ ਦੇਵੀ ਨੇ ਜੂਡੋ ਵਿੱਚ ਚਾਂਦੀ ਦਾ ਤਗਮਾ, ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਅਤੇ ਡਿਫੈਂਡਿੰਗ ਚੈਂਪੀਅਨ ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਅਤੇ ਗੋਲਡ ਮੈਡਲ ਮੈਚ ਵਿੱਚ ਸਿੰਗਾਪੁਰ ਦਾ ਸਾਹਮਣਾ ਕਰੇਗੀ। ਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.40 ਰੁਪਏ, ਪਾਕਿਸਤਾਨ ਦੇ 164.76 ਰੁਪਏ ਅਤੇ ਅਮਰੀਕਾ ਦੇ 69 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਹੁਣ ਸਮਾਂ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿੱਚ ਤੇਜ਼ ਹਵਾਵਾਂ ਅਤੇ ਕਿਣਮਿਣ ਲੱਗੀ ਰਹੇਗੀ। ਤਾਪਮਾਨ ਵੱਧੋ ਵੱਧ 17 ਡਿਗਰੀ। ਐਡਲੇਡ ਵਿੱਚ ਪੌ ਫੁਟਾਲੇ ਅਤੇ ਤਰਕਾਲਾਂ ਵੇਲੇ ਮੀਂਹ, ਤਾਪਮਾਨ 19 ਡਿਗਰੀ। ਮੈਲਬਨ ਵਿੱਚ ਵੀ ਤੇਜ਼ ਹਵਾਵਾਂ ਅਤੇ ਮੀਂਹ ਰਹੇਗਾ, ਤਾਪਮਾਨ ਵੱਧੋ ਵੱਧ 19 ਡਿਗਰੀ। ਹੋਬਾਰਟ ਵਿੱਚ ਵੀ ਇੱਕਾ ਦੁੱਕਾ ਮੀਂਹ ਦੇ ਆਸਾਰ, ਤਾਪਮਾਨ 16 ਡਿਗਰੀ। ਕੈਨਬਰਾ ਅਤੇ ਸਿਡਨੀ ਵਿੱਚ ਵੀ ਮੀਂਹ ਦੇ ਛਿੱਟੇ, ਕੈਨਬਰਾ ਦਾ ਤਾਪਮਾਨ 18 ਡਿਗਰੀ ਅਤੇ ਸਿਡਨੀ ਦਾ ਤਾਪਮਾਨ ਵੱਧੋ ਵੱਧ 23 ਡਿਗਰੀ। ਬ੍ਰਿਸਬੇਨ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ 23 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।